ਪਿਆਰੇ ਦੋਸਤੋ, ਅੱਜ ਅਸੀਂ SBS ਪੰਜਾਬੀ ਦੇ ਉੱਤੇ ਇੱਕ ਬੜੀ ਮਹੱਤਵਪੂਰਨ ਚਰਚਾ ਕਰਨ ਜਾ ਰਹੇ ਹਾਂ। ਅਸੀਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਆਪਣੀ ਬੱਚਿਆਂ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਲੈ ਕੇ ਇੱਕ ਲੜੀ ਦੁਬਾਰਾ ਸ਼ੁਰੂ ਕੀਤੀ ਹੈ ਮੈਲਬਨ ਦੇ ਪੀਡੀਆਟ੍ਰਿਸ਼ੀਅਨ ਡਾਕਟਰ ਰਾਜ ਖੇਲਨ ਦੇ ਨਾਲ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਬਾਇਲਿੰਗੁਅਲਿਜ਼ਮ, ਯਾਨੀ ਦੋ ਭਾਸ਼ਾਵਾਂ ਬੋਲਣ ਦੀ ਕਾਬਲੀਅਤ ਦੇ ਬਾਰੇ, ਜੋ ਕਿ ਅਸੀਂ ਆਸਟ੍ਰੇਲੀਆ ਵਰਗੇ ਬਹੁ ਸੱਭਿਆਚਾਰਕ ਯਾਨੀ ਮਲਟੀਕਲਚਰਲ ਮੁਲਕ ਦੇ ਵਿੱਚ ਰਹਿੰਦੇ ਹਾਂ, ਤੇ ਇਹ ਬੜੀ ਮਹੱਤਵਪੂਰਨ ਇੱਕ ਕਾਬਲੀਅਤ ਹੈ, ਇੱਕ ਐਬਿਲਿਟੀ ਹੈ ਸਾਡੇ ਲੋਕਾਂ ਦੇ ਵਿੱਚ। ਸੋ ਇਹ ਅਸੀਂ ਤੁਸੀਂ ਬਹੁਤ ਸੁਣਿਆ ਹੋਏਗਾ ਮਾਪਿਆਂ ਕੋਲੋਂ ਜਾਂ ਉਹਨਾਂ ਦੇ ਅਧਿਆਪਕਾਂ ਵੱਲੋਂ ਇਹ ਸੁਨੇਹਾ ਆਉਂਦਾ ਹੈ ਕਿ ਜੀ ਦੁਭਾਸ਼ੀਏ ਪਰਿਵਾਰ ਜਿਹੜੇ ਹੈਗੇ ਨੇ, ਖਾਸ ਤੌਰ ਤੇ ਜਿਸ ਤਰ੍ਹਾਂ ਭਾਰਤੀ ਮੂਲ ਦੇ ਜਿਨ੍ਹਾਂ ਚ ਪੰਜਾਬੀ, ਹਿੰਦੀ ਜਾਂ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਅਰਬੀ ਬੋਲੀ ਜਾਂਦੀ ਹੈ, ਮੈਂਡਰਿਨ ਬੋਲੀ ਜਾਂਦੀ ਹੈ, ਜਿਹੜੇ ਕਿ ਆਸਟ੍ਰੇਲੀਆ ਚ ਵੱਡੀ ਗਿਣਤੀ ਚ ਨੇ, ਉਹਨਾਂ ਦੇ ਬਾਰੇ, ਬੱਚਿਆਂ ਦੇ ਬਾਰੇ ਸੁਣਨ ਚਾਹੁੰਦਾ ਹੈ ਕਿ ਬੱਚੇ ਕਨਫਿਊਜ਼ਡ ਹੁੰਦੇ ਨੇ ਮਾਨਸਿਕ ਤੌਰ ਤੇ, ਉਲਝਣ ਹੁੰਦੀ ਹੈ ਉਹਨਾਂ ਨੂੰ ਕਿ ਜੇ ਅੰਗਰੇਜ਼ੀ ਸਕੂਲ ਦੇ ਵਿੱਚ ਸਿਖਾਈ ਜਾਂਦੀ ਹੈ ਤੇ ਘਰ ਦੇ ਵਿੱਚ ਹੋਰ ਕੋਈ ਭਾਸ਼ਾ ਬੋਲੀ ਜਾਂਦੀ ਹੈ, ਤੇ ਬੱਚਿਆਂ ਦੀ ਕਈ ਵਾਰ ਮਾਨਸਿਕ ਵਿਕਾਸ ਜਿਹੜਾ ਹੈਗਾ ਉਹ ਸੁਣਨ ਚਾਹੁੰਦਾ ਕਿ ਉਸ ਚ ਦਿੱਕਤਾਂ ਦੇ ਬਾਰੇ ਵੀ ਸਮਾਜ ਚ ਗੱਲਬਾਤ ਚੱਲਦੀ ਹੈ। ਸੋ ਇਸ ਦੇ ਉੱਤੇ ਦੋਸਤੋ ਅਸੀਂ ਇੱਕ ਮਾਹਿਰਾਨਾ ਰਾਏ ਲੈਣਾ ਚਾਹੁੰਦੇ ਹਾਂ ਕਿ ਦਰਅਸਲ ਅਜਿਹੀ ਕੋਈ ਕਨਫਿਊਜ਼ਨ, ਕੋਈ ਮਾਨਸਿਕ ਉਲਝਣ ਹੁੰਦੀ ਹੈ ਜਾਂ ਕੀ ਇਹ ਸਾਡੀ ਮਨ ਦੀ ਉਲਝਣ ਹੈਗੀ ਹੈ, ਸਾਡੀ ਅਡਲਟਸ ਦੀ, ਵੱਡਿਆਂ ਦੇ ਮਨ ਦੀ ਉਲਝਣ ਹੈ ਕਿ ਬੱਚਿਆਂ ਨੂੰ ਦੋ ਭਾਸ਼ਾਵਾਂ ਸਿੱਖਣ 'ਚ ਤਕਲੀਫ ਹੋ ਸਕਦੀ ਹੈ। ਸੋ ਡਾਕਟਰ ਖਿਲਨ, ਤੁਹਾਨੂੰ ਅਸੀਂ ਇਸ ਵਾਸਤੇ ਅੱਜ ਤਕਲੀਫ ਦਿੱਤੀ ਹੈ, ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ, ਤੇ ਨਾਲ ਹੀ ਸਾਨੂੰ ਇਹ ਸਮਝਾਓ ਕਿ ਬਾਇਲਿੰਗੁਅਲਿਜ਼ਮ ਚੰਗੀ ਚੀਜ਼ ਹੈ ਜਾਂ ਇਸ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਛੋਟੇ ਬੱਚਿਆਂ ਨੂੰ ਸਿਖਾਉਣ ਦੇ ਵਿੱਚ।
ਪਹਿਲੇ ਤਾਂ ਮੈਂ ਸਾਡੇ ਸਾਰੇ ਸਰੋਤਾਂ ਦਾ ਤੇ ਵਿਚਕਾ ਜੀ ਤੁਹਾਡਾ ਔਰ SBS ਪੰਜਾਬੀ ਦਾ ਸਾਰਿਆਂ ਦਾ ਸ਼ੁਕਰੀਆ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਫਿਰ ਮੌਕਾ ਦਿੱਤਾ। ਜੀ ਰਹੀ ਗੱਲ ਅੱਗੇ ਦੀ ਬਾਇਲਿੰਗੁਅਲ ਦੀ, ਪਹਿਲੀ ਚੀਜ਼ ਬਾਇਲਿੰਗੁਅਲ ਜਾਂ ਮਲਟੀਲਿੰਗੁਅਲ ਨੂੰ ਸਮਝਣਾ ਜ਼ਰੂਰੀ ਹੈ ਕਿ ਕੀ ਚੀਜ਼ ਹੈ, ਕਿ ਇਹਦਾ ਮਤਲਬ ਹੈ ਕਿ ਇੱਕ ਬੱਚਾ ਜਾਂ ਕੋਈ ਵੀ ਇਨਸਾਨ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲਦਾ ਉਹਨੂੰ ਬਾਇਲਿੰਗੁਅਲ ਬੋਲਦੇ ਹੈ, ਜਾਂ ਉਹ ਤੋਂ ਵੀ ਜ਼ਿਆਦਾ ਲੈਂਗੁਏਜ ਬੋਲਦਾ ਹੈ ਉਹਨੂੰ ਆਪਾਂ ਮਲਟੀਲਿੰਗੁਅਲ ਬੋਲਦੇ ਹੈ। ਤੇ ਮਲਟੀਲਿੰਗੁਅਲ ਬਾਇਲਿੰਗੁਅਲ ਹੋਣਾ, ਅਗਰ ਆਪਾਂ ਬਹੁਤ ਹੀ ਨਟਸ਼ਲ ਚ ਸਮਰੀ ਚ ਬੋਲੀਏ ਤੇ ਡੈਫੀਨੇਟਲੀ ਇਹ ਬਹੁਤ ਚੰਗੀ ਚੀਜ਼ ਹੈ, ਬਹੁਤ ਹੀ ਵਧੀਆ ਚੀਜ਼ ਹੈ ਕਈ ਕਾਰਨ ਤੋਂ ਵਜ੍ਹਾ ਤੇ। ਬਟ ਯਸ, ਇਹਦੇ ਪਿੱਛੇ ਬੜੇ ਸਾਰੇ ਮਿੱਥ ਵੀ ਜੁੜੇ ਹੁੰਦੇ ਹੈ, ਐਂਡ ਥੋੜਾ ਜਿਹਾ ਇਹ ਚੀਜ਼ ਵੀ ਡਿਪੈਂਡ ਕਰਦਾ ਕਿ ਆਪਾਂ ਇਹ ਭਾਸ਼ਾ ਕਦੋਂ ਸਿੱਖ ਰਹੇ ਹਾਂ। ਵੀ ਜਿਵੇਂ ਤੁਸੀਂ, ਮੈਂ ਪੰਜਾਬੀ ਬੋਲਦਾ, ਤੁਸੀਂ ਪੰਜਾਬੀ ਬੋਲਦੇ, ਮੈਂ ਪੈਦਾਇਸ਼ੀ ਜੋ ਮੇਰੀ ਮਦਰ ਟੰਗ ਹੈ ਪੰਜਾਬੀ ਹੈ, ਤੇ ਉਦੋਂ ਬਾਅਦ ਵੀ ਮੈਂ ਹੋਰ ਸਾਰੀਆਂ ਭਾਸ਼ਾ ਵੀ ਸਿੱਖੀਆਂ, ਜਿਵੇਂ ਮੈਂ ਉਰਦੂ ਬਹੁਤ ਚੰਗੀ ਤਰ੍ਹਾਂ ਬੋਲ ਲੈਂਦਾ, ਮੈਂ ਹਿੰਦੀ ਬੋਲ ਲੈਂਦਾ, ਮੈਂ ਅਰਬੀ ਵੀ ਬੋਲ ਲੈਂਦਾ ਤੇ ਇੰਗਲਿਸ਼ ਵੀ ਬੋਲ ਲੈਂਦਾ। ਤੇ ਇਹਦੇ ਇੰਨੀਆਂ ਭਾਸ਼ਾ ਆਦਮੀ ਮਤਲਬ ਕਹਿੰਦਾ ਕਿ ਕਿਸੇ ਵੀ ਉਮਰ ਚ ਸਿੱਖ ਸਕਦਾ
ਜੀ,
ਪਰ ਜਿਹੜੀ ਲੈਂਗੁਏਜ, ਖਾਸ ਕਰਕੇ ਜੋ ਤੁਸੀਂ ਗੱਲ ਕੀਤੀ ਬੱਚਿਆਂ ਦੇ ਹਿਸਾਬ ਨਾਲ, ਜਿਹੜੀ ਲੈਂਗੁਏਜ ਆਪਾਂ ਜਿੰਨੀ ਜਲਦੀ ਉਮਰ ਚ ਸਿੱਖਦੇ ਹਾਂ, ਉਹ ਲੈਂਗੁਏਜ ਦੀ ਸਾਡੀ ਪਕੜ ਜਿਹੜੀ ਹੁੰਦੀ ਹੈ, ਉਹਦੀ ਜੋ ਐਕਸੈਂਟ ਹੁੰਦਾ ਹੈ, ਉਹ ਓਰਿਜਿਨਲ ਉਹਨਾਂ ਉਹ ਚ ਹੀ ਆ ਸਕਦਾ ਹੈ ਜਿੰਨੀ ਜਲਦੀ ਜਿੰਨ ਉਮਰ ਚ ਸਿੱਖਿਆ ਜਾਂਦਾ ਹੈ।
ਬਿਲਕੁਲ,
ਜਿਵੇਂ ਆਪਾਂ ਕਹਿੰਦੇ ਹਾਂ ਕਿ ਖਾਸ ਕਰਕੇ ਅਗਰ ਖਾਸ ਕਰਕੇ ਪੰਜਾਬੀ ਫੈਮਿਲੀ ਆਪਾਂ ਗੱਲ ਕਰਦੇ ਹਾਂ ਕਿ ਘਰ ਚ ਅਗਰ ਆਪਾਂ ਪੰਜਾਬੀ ਬੋਲ ਰਹੇ ਹਾਂ ਔਰ ਅੰਗਰੇਜ਼ੀ ਚ ਇੱਥੇ ਰਹਿ ਕਰਕੇ ਉਹ ਵੀ ਸਿੱਖਣੀ ਜ਼ਰੂਰੀ ਹੈ, ਤਾਂ ਅਗਰ ਆਪਾਂ ਦੋਨੋਂ ਭਾਸ਼ਾ ਬੱਚਿਆਂ ਚ ਬੋਲਦੇ ਹਾਂ ਜਦੋਂ ਉਹ ਬੋਲਣਾ ਸਿੱਖਦਾ, ਜਿਵੇਂ ਫਸਟ ਈਅਰ ਦੀ ਇਹ ਸਾਲ ਦੇ ਵਿੱਚ ਬੱਚਾ ਜੋ ਹੈ ਮਾਂ ਬਾਪ ਡੈਡੀ ਮੰਮੀ ਪਾਪਾ ਇਸ ਤਰ੍ਹਾਂ ਬੋਲਣਾ ਸ਼ੁਰੂ ਕਰਦਾ ਹੈ, ਘਰ ਦੇ ਵਿੱਚ ਰੋਟੀ ਚਾਵਲ ਆਟਾ ਕਾਰ ਇਸ ਦੀਆਂ ਚੀਜ਼ਾਂ ਸ਼ਬਦ ਬੋਲਦਾ ਹੈ, ਤਾਂ ਉਹ ਚੀਜ਼ਾਂ ਦਾ ਜੋ ਐਕਸੈਂਟ ਆਊਗਾ ਬੱਚੇ ਦੀ ਲੈਂਗੁਏਜ ਦੇ ਵਿੱਚ ਉਹ ਇੱਕ ਓਰਿਜਿਨਲ ਐਕਸੈਂਟ ਆਊਗਾ, ਵਰਨਾ ਉਹ ਜਿਹਨੂੰ ਅਸੀਂ ਬੋਲਦੇ ਹਾਂ ਕਿ ਉਹ ਹਿੰਦੀ ਬੋਲਦਾ ਹੈ, ਬੜੀ ਅੰਗਰੇਜ਼ੀ ਵਾਲੀ ਹਿੰਦੀ ਬੋਲਦਾ ਜਾਂ ਅੰਗਰੇਜ਼ਾਂ ਵਾਲੀ ਪੰਜਾਬੀ ਬੋਲਦਾ, ਟੁੱਟੀ ਫੁੱਟੀ ਵਾਲੀ ਐਕਸੈਂਟ ਵਾਲੀ ਆਉਂਦੀ।
ਤੇ ਡਾਕਟਰ ਸਾਹਿਬ, ਇਹ ਤੇ ਗੱਲ ਹੋ ਗਈ ਕਿ ਬਈ ਭਾਸ਼ਾ ਬੋਲਣ ਦੇ ਕੀ ਤੌਰ ਤਰੀਕੇ ਹੋਣੇ ਚਾਹੀਦੇ, ਲੇਕਿਨ ਬਤੌਰ ਪੀਡੀਆਟ੍ਰਿਸ਼ੀਅਨ ਤੁਸੀਂ ਸਾਨੂੰ ਇਹ ਸਮਝਾਓ ਕਿ ਕੀ ਦੋ ਭਾਸ਼ਾਵਾਂ ਬੋਲਣ ਵਾਲੇ ਬੱਚਿਆਂ ਨੂੰ ਇੱਕ ਭਾਸ਼ਾ ਬੋਲਣ ਵਾਲੇ ਬੱਚਿਆਂ ਦੇ ਮੁਕਾਬਲੇ ਕੋਈ ਫਾਇਦੇ ਵੀ ਹੁੰਦੇ ਨੇ, ਕੋਈ ਕੋਗਨੀਟਿਵ ਅਬਿਲਿਟੀਜ਼ 'ਚ ਜਾਂ ਡਿਵੈਲਪਮੈਂਟਲ ਅਬਿਲਿਟੀਜ਼ ਯਾਨੀ ਵਿਕਾਸਾਤਮਕ ਸਮਰੱਥਤਾ ਬੱਚਿਆਂ ਦੀ ਬਿਹਤਰ ਹੁੰਦੀ ਹੈ?
ਬਿਲਕੁਲ, ਤੁਸੀਂ ਸਹੀ ਚੀਜ਼ ਤੁਸੀਂ ਪੁੱਛੀ ਹੈ ਜੀ, ਕਿਉਂਕਿ ਮੈਂ ਆਪਣੀ ਕਲੀਨਿਕ ਚ ਆ ਕੇ ਜਿਵੇਂ ਬਥੇਰੇ ਬੱਚੇ ਦੇਖ ਰਿਹਾ, ਆਪਣੀ ਆਪਣੀ ਖਾਸ ਕਮਿਊਨਿਟੀ ਦੇ ਵਿੱਚ ਬੱਚੇ
ਅੱਛਾ
ਆਉਂਦੇ
ਜੀ
ਆ ਇੰਡੀਅਨ ਸਬ ਕੰਟੀਨੈਂਟ ਦੇ, ਤੋ ਮੈਨੂੰ ਥੋੜੀ ਕਦੀ ਕਦੀ ਹੈਰਾਨੀ ਵੀ ਹੁੰਦੀ ਹੈ ਕਿ ਬੱਚੇ ਨੂੰ ਜਦੋਂ ਆਪਾਂ ਹਿੰਦੀ ਚ ਗੱਲ ਕਰਦੇ ਹਾਂ, ਪੰਜਾਬੀ ਚ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਨੇਟਿਵ ਲੈਂਗੁਏਜ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਬੱਚਿਆਂ ਨੂੰ ਕਹਿੰਦੇ ਨਹੀਂ ਨਹੀਂ ਇਹਨੂੰ ਹਿੰਦੀ ਨਹੀਂ ਆਉਂਦੀ, ਨਹੀਂ ਨਹੀਂ ਇਹਨੂੰ ਪੰਜਾਬੀ ਨਹੀਂ ਆਉਂਦੀ, ਉਹ ਇੱਕ ਦੋ ਸ਼ਬਦ ਜਾਣਦਾ।
ਅੱਛਾ
ਤੋ ਮੈਨੂੰ ਇਹ ਲੱਗਦਾ ਕਿ ਕਿਉਂ ਆਪਾਂ ਉਸ ਬੱਚਿਆਂ ਨੂੰ ਕਿਉਂ ਨਹੀਂ ਸਿਖਾ ਸਕਦੇ, ਕਿਉਂ ਉਹਨਾਂ ਦਾ ਜਦੋਂ ਜੋ ਤੁਸੀਂ ਪਹਿਲੀ ਚੀਜ਼ ਇੰਟਰੋਡਕਸ਼ਨ ਚ ਦਿੱਤੀ ਸੀ ਕਿ ਉਹਨਾਂ ਦੇ ਮਿਥ ਹੈਗਾ ਕਿ ਉਹ ਨਹੀਂ ਨਹੀਂ ਮੈਂ ਇਸ ਕਰਕੇ ਨਹੀਂ, ਆਈ ਡੋਂਟ ਡਿਡਨਟ ਵਾਂਟ ਟੂ ਕਨਫਿਊਜ਼ ਦੈਮ, ਤੋ ਮੈਂ ਬੱਚੇ ਨੂੰ ਕਨਫਿਊਜ਼ ਨਹੀਂ ਕਰਨਾ ਚਾਹੁੰਦੀ, ਤਾਂ ਵਰਨਾ ਅੰਗਰੇਜ਼ੀ ਹਿੰਦੀ ਚ ਪੰਜਾਬੀ ਹਿੰਦੀ ਚ ਪੰਜਾਬੀ ਇੰਗਲਿਸ਼ ਉਹ ਕਨਫਿਊਜ਼ ਹੋ ਜਾਂਦਾ, ਤਾਂ ਇਸ ਕਰਕੇ ਉਹਨੂੰ ਸਿਰਫ ਬੇਸਿਕ ਬੇਸਿਕ ਚੀਜ਼ਾਂ ਪਤਾ ਹੈ, ਅੱਗੋਂ ਆਪਾਂ ਸਿੱਖਾ ਹੀ ਨਹੀਂ ਹੈ। ਤੇ ਇਹ ਮਿਥ ਗਲਤ ਹੈ ਕਿ ਬੱਚਿਆਂ ਦੇ ਵਿੱਚ ਕੋਈ ਇਹੋ ਜਿਹੇ ਲੈਂਗੁਏਜ ਡਿਫਰੈਂਟ ਸਿੱਖਣ ਚ ਕੋਈ ਕਨਫਿਊਜ਼ਨ ਨਹੀਂ ਹੁੰਦਾ, ਜਿੰਨੀ ਜਲਦੀ ਆਪਾਂ ਬੱਚੇ ਨੂੰ ਲੈਂਗੁਏਜ ਸਿਖਾਉਂਦੇ ਹਾਂ ਉਹ ਚ ਉਨੀ ਜਲਦਾ ਪੈਣਾ ਪਾਣ ਆਉਂਦਾ, ਉਨੀ ਜਲਦੀ ਉਹਦੀ ਪਕੜ ਜ਼ਿਆਦਾ ਹੁੰਦੀ ਹੈ, ਉਹ ਜਲਦੀ ਸਿੱਖਦਾ, ਸਾਡੇ ਤੋਂ ਅਡਲਟ ਤੋਂ ਜਲਦੀ ਸਿੱਖਦਾ। ਤੋ
ਬਿਲਕੁਲ
ਬੱਚਿਆਂ ਦੇ ਵਿੱਚ ਇਹਦੀ ਵਜ੍ਹਾ ਤੋਂ ਅਗਰ ਬੱਚੇ ਇਹਦੀ ਸਪੀਚ ਡਿਲੇ, ਕਈ ਪੇਰੈਂਟ ਬੋਲਦੇ ਕਿ ਨਹੀਂ ਨਹੀਂ ਇਹਦੀ ਸਾਨੂੰ ਲੱਗਦਾ ਹੈ ਕਿ ਇਹਦੀ ਵਜ੍ਹਾ ਤੋਂ ਉਹਨੂੰ ਸਪੀਚ ਡਿਲੇ ਹੈ, ਬਾਕੀ ਚੀਜ਼ਾਂ ਨਹੀਂ ਬੋਲਦਾ, ਤਾਂ ਦੈਟ ਇਜ਼ ਨੋਟ ਅ ਕੇਸ। ਜਿਹੜੀ ਤੁਸੀਂ ਗੱਲ ਪੁੱਛੀ ਹੈ ਫਾਇਦੇ ਦੇ, ਖਾਸ ਕਰਕੇ ਕੋਗਨੀਟਿਵ ਐਬਿਲਿਟੀ ਦੀ, ਡੈਫੀਨੇਟਲੀ ਰਿਸਰਚ ਇਹ ਕਹਿੰਦੀ ਹੈ ਕਿ ਜਿਵੇਂ ਕੋਈ ਚੀਜ਼ ਹੈ ਨਾ ਕਿ ਇਹ ਇਹ ਬ੍ਰੇਨ ਨੌਲੇਜ ਇਹੋ ਜਿਹੀ ਚੀਜ਼ ਹੈ ਜਿੰਨਾ ਤੁਸੀਂ ਖਰਚ ਕਰੋਗੇ ਓਨੀ ਵਧੂਗੀ, ਤੋ ਜਿੰਨਾ ਬ੍ਰੇਨ ਦੀ ਸੈਲਸ ਨੂੰ ਆਪਾਂ ਗ੍ਰੇ ਮੈਟਰ ਨੂੰ ਆਪਾਂ ਬੋਲਦੇ ਹਾਂ ਜਿੰਨਾ ਆਪਾਂ ਯੂਜ ਕਰਦੇ ਹਾਂ ਓਨਾ ਉਹ ਜ਼ਿਆਦਾ ਵਧੂਗਾ, ਜ਼ਿਆਦਾ ਯੂਜ ਹੋਗਾ, ਜ਼ਿਆਦਾ ਪੈਣਾ ਪਾਣਾ ਹੋਗਾ ਉਹ ਚ। ਤੋ ਅਗਰ ਆਪਾਂ ਦੋ ਲੈਂਗੁਏਜ ਨੂੰ ਸਿੱਖ ਰਹੇ ਹਾਂ ਤਾਂ ਡੈਫੀਨੇਟਲੀ ਉਹਦੇ ਜੋ ਗ੍ਰੇ ਮੈਟਰ ਤੋਂ ਡਿਫਰੈਂਟ ਜੋ ਸਾਡੇ ਲੈਂਗੁਏਜ ਸੈਂਟਰ ਹੈ ਬ੍ਰੇਨ ਦੇ ਵਿੱਚ ਉਹ ਜ਼ਿਆਦਾ ਡਿਵੈਲਪ ਹੋ ਰਹੇ ਹੈ, ਉਹਨਾਂ ਦੇ ਵਿੱਚ ਜ਼ਿਆਦਾ ਪੈਣਾ ਪਣ ਆ ਰਿਹਾ ਹੈ, ਤੋ ਉਹਨਾਂ ਦੀ ਜੋ ਐਬਿਲਿਟੀ ਹੈ, ਕੋਗਨੇਟਿਵ ਐਬਿਲਿਟੀ ਹੈ ਜਾਂ ਲਰਨਿੰਗ ਐਬਿਲਿਟੀ ਹੈ, ਉਹ ਕਿਸੇ ਵੀ ਲੈਂਗੁਏਜ ਚ ਹੁਣ ਅੱਗੋਂ ਵੱਧਦੀ ਹੈ। ਇੱਕ ਹੀ ਚੀਜ਼ ਨੂੰ ਆਪਾਂ ਦੋ ਲੈਂਗੁਏਜ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਡੈਫੀਨੇਟਲੀ ਉਸ ਸੈੱਲ ਨੂੰ ਆਪਾਂ ਜ਼ਿਆਦਾ ਯੂਜ਼ ਕਰ ਰਹੇ ਹਾਂ, ਤਾਂ ਉਸ ਹਿਸਾਬ ਨਾਲ ਉਹਦਾ ਬੱਚੇ ਦੀ ਜੋ ਲਰਨਿੰਗ ਐਬਿਲਿਟੀ ਹੈ, ਕੋਗਨੇਟਿਵ ਐਬਿਲਿਟੀ ਹੈ, ਔਰਾਂ ਦੇ ਇੱਕ ਸਿੰਗਲ ਲੈਂਗੁਏਜ ਦੇ ਕੰਪੈਰੀਜ਼ਨ ਤੋਂ ਜ਼ਿਆਦਾ ਹੁੰਦੀ ਹੈ, ਪਹਿਲੀ
ਚੀਜ਼
ਫਾਇਦਾ।
ਠੀਕ ਹੈ,
ਦੂਜੀ ਚੀਜ਼ ਫਾਇਦਾ ਇਹ ਹੁੰਦੀ ਹੈ ਕਿ ਇਹ ਬੱਚੇ ਦੇ ਵਿੱਚ ਜੋ ਕਿਸੇ ਵੀ ਚੀਜ਼ ਤੇ ਅਟੈਂਸ਼ਨ ਕੰਸਨਟ੍ਰੇਸ਼ਨ ਕਰਨ ਦੀ ਐਬਿਲਿਟੀ ਸਿੰਗਲ ਲੈਂਗੁਏਜ ਵਾਲਿਆਂ ਤੋਂ ਜ਼ਿਆਦਾ ਹੁੰਦੀ ਹੈ। ਜੋ ਦੋ ਭਾਸ਼ਾ ਜਾਂ ਮਲਟੀਪਲ ਭਾਸ਼ਾ ਬੋਲਦੇ ਹਾਂ, ਕਿਉਂਕਿ ਆਪਾਂ ਡਿਫਰੈਂਟ ਜੋ ਭਾਸ਼ਾ ਬੋਲਦੇ ਹਾਂ ਤੇ ਆਪਾਂ ਉਹ ਕਲਚਰ ਨੂੰ, ਉਹਦੀ ਰਿਲੀਜਨ ਨੂੰ, ਉਹਨਾਂ ਦੀ ਐਥਨੀਸਿਟੀ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਦੇ, ਉਹਨਾਂ ਦੇ ਟ੍ਰੈਡੀਸ਼ਨ ਜਾਣਨ ਨੂੰ ਕੋਸ਼ਿਸ਼ ਕਰਦੇ ਹਾਂ, ਤੋ ਸਾਡੀ ਜੋ ਇਮੇਜੀਨੇਸ਼ਨ ਹੁੰਦੀ ਬੱਚੇ ਦੀ, ਜੋ ਕ੍ਰੀਏਟਿਵਨੈਸ ਹੁੰਦੀ ਹੈ, ਉਹ ਜ਼ਿਆਦਾ ਹੁੰਦੀ ਹੈ। ਉਹਨਾਂ ਨੂੰ ਕੋਈ ਵੀ ਪ੍ਰੋਬਲਮ ਸੋਲਵ ਕਰਨ ਦੇ ਵਿੱਚ ਉਹਨਾਂ ਦੀ ਜੋ ਐਬਿਲਿਟੀ ਹੁੰਦੀ ਹੈ, ਪ੍ਰੋਬਲਮ ਸੋਲਵ ਕਰਨ ਦੀ ਐਬਿਲਿਟੀ, ਕਿਸੇ ਚੀਜ਼ ਨੂੰ ਪਲਾਨ ਕਰਨ ਦੀ ਐਬਿਲਿਟੀ, ਜੋ ਕੰਪਲੈਕਸ ਪ੍ਰੋਬਲਮ ਸੋਲਵ ਕਰਨੀ ਹੈ, ਉਹਨਾਂ ਦੀ ਐਬਿਲਿਟੀ ਸਿੰਗਲ ਮੋਨੋਲਿੰਗੁਅਲ ਤੋਂ ਜ਼ਿਆਦਾ ਹੁੰਦੀ ਹੈ। ਇੰਨਾ ਵੀ ਹੈ ਕਿ ਅਭੀ ਤਾਂ ਇੱਕ ਰਿਸਰਚ ਅਭੀ ਪਿਛਲੇ ਹੀ ਕੁਛ ਸਾਲਾਂ ਨੂੰ ਆਈ ਹੈ ਰਿਸਰਚ ਕਿ ਜਿਨ ਜੋ ਬੱਚੇ ਮਲਟੀਲਿੰਗੁਅਲ ਹੈ ਉਹਨਾਂ ਦੀ ਜੋ ਬ੍ਰੇਨ ਦੀ ਏਜਿੰਗ ਹੁੰਦੀ ਹੈ, ਜਿਹਨੂੰ ਅਸੀਂ ਬੋਲਦੇ ਨਾ ਕਿ ਏਜ ਦੇ ਹਿਸਾਬ ਨਾਲ ਜੈਸੇ ਡਿਮੈਂਸ਼ੀਆ ਹੋ ਜਾਂਦਾ, ਓਲਡ ਏਜ ਡਿਮੈਂਸ਼ੀਆ ਜਿਹਨੂੰ ਅਸੀਂ ਬੋਲਦੇ ਹਾਂ,
ਹਾਂਜੀ,
ਕਿ ਮੈਮਰੀ ਲੋਸ ਹੋਣਾ ਸ਼ੁਰੂ ਹੁੰਦਾ ਹੈ, ਜੋ ਮਲਟੀਲਿੰਗੁਅਲ ਬੱਚੇ ਹੈ ਉਹਨਾਂ ਦੇ ਵਿੱਚ ਏਜ ਆਫ ਡਿਮੈਂਸ਼ੀਆ ਜੋ ਹੈ ਜਾਂ ਏਜਿੰਗ ਹੈ 4 ਸਾਲ ਘੱਟ ਹੁੰਦੀ ਹੈ। ਮਲਟੀਲਿੰਗ ਮਤਲਬ ਮੋਨੋਲਿੰਗੁਅਲ ਚ 4 ਸਾਲ ਪਹਿਲੇ ਆ ਜਾਊਗੀ ਤਾਂ ਮਲਟੀਲਿੰਗੁਅਲ ਚ 4 ਸਾਲ ਬਾਅਦ ਚ ਆਊਗੀ।
ਸੋ ਇਹਨੂੰ ਮੋਟੇ ਮੋਟੇ ਲਫ਼ਜ਼ਾਂ ਚ ਅਸੀਂ ਕੀ ਇਹ ਕਹਿ ਸਕਦੇ ਹਾਂ ਕਿ ਜਿਹੜੇ ਬਹੁਭਾਸ਼ੀ ਬੱਚੇ ਨੇ, ਬਾਇਲਿੰਗੁਅਲ ਤੋਂ ਵੀ ਬਿਹਤਰ ਜੇ ਕਹੀਏ ਮਲਟੀਲਿੰਗੁਅਲ, ਤੇ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਜ਼ਿਆਦਾ ਦੇਰ ਤੱਕ ਜਵਾਨ ਰਹੇਗਾ, ਬੁਢਾਪਾ ਹੌਲੀ ਆਏਗਾ 4 ਸਾਲ।
ਬਿਲਕੁਲ ਤੁਸੀਂ ਸਹੀ ਕੀਤੇ ਹੋ, ਜੋ ਦਿਮਾਗੀ ਬੁਢਾਪਾ ਜਿਹਨੂੰ ਆਪਾਂ ਕਹਿੰਦੇ ਹਾਂ,
ਦਿਮਾਗੀ ਬੁਢਾਪਾ 4 ਸਾਲ ਹੌਲੀ ਆਏਗਾ।
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹਾਂ। ਔਰ ਸਭ ਤੋਂ ਵੱਡੀ ਹੋਰ ਜਿਹੜੀ ਵੱਡੀ ਗੱਲ ਹੈ ਕਿ ਜਿਵੇਂ ਤੁਸੀਂ ਯੂ ਨੋ ਸਭ ਤੋਂ ਵੱਡਾ ਮੈਂ ਐਗਜ਼ਾਮਪਲ ਦੇ ਰਿਹਾ, ਤੁਹਾਨੂੰ ਪੰਜਾਬੀ ਆਉਂਦੀ ਹੈ ਤਾਂ ਤੁਸੀਂ ਅੱਜ SBS ਪੰਜਾਬੀ ਚ ਵਿੱਚ ਕੰਮ ਕਰ ਰਹੇ ਹੋ
ਜੀ,
ਠੀਕ ਹੈ ਜੀ। ਤੋ ਮਲਟੀਲਿੰਗੁਅਲ ਹੋਣ ਦਾ ਇਹ ਐਕਸਟਰਾ ਫਾਇਦਾ ਹੈ ਕਿ ਤੁਹਾਡੀ ਜੋਬ ਪ੍ਰੋਬੇਬਿਲਿਟੀ ਜ਼ਿਆਦਾ ਹੋ ਜਾਂਦੀ ਹੈ, ਕਿਸੇ ਵੀ ਇੱਕ ਲੈਂਗੁਏਜ ਤੋਂ ਜ਼ਿਆਦਾ ਤੋਂ ਤੁਹਾਡੀ ਜੋਬ ਪ੍ਰੋਬੇਬਿਲਿਟੀ ਜ਼ਿਆਦਾ ਹੋ ਗਈ ਅਗਰ ਤੁਸੀਂ 2 ਲੈਂਗੁਏਜ ਜਾਣਦੇ ਆ, 3 ਲੈਂਗੁਏਜ ਜਾਣਦੇ ਆ
ਜੀ,
ਤੇ ਉਹਦਾ ਐਡਵਾਂਟੇਜ ਸਾਨੂੰ ਹੋਰ ਜ਼ਿਆਦਾ ਮਿਲਦਾ ਹੈ ਕਿ ਇਸ ਇਹ ਸਾਰੀ ਕੰਟਰੀ ਦੇ ਵਿੱਚ, ਅਭੀ ਕੈਨੇਡਾ ਦੇ ਵਿੱਚ ਇੱਕ ਸਟੱਡੀ ਹੋਈ ਸੀ, ਫਰਾਂਸ ਦੇ ਵਿੱਚ ਸਟੱਡੀ ਹੋਈ ਹੈ ਕਿ ਇਹਨਾਂ ਦੀ ਜਿੰਨੇ ਜਿੰਨੇ ਜੋ ਮਲਟੀਲਿੰਗੁਅਲ ਹੈਗੇ ਆ ਜਾਂ ਦੋ ਭਾਸ਼ਾ ਤੋਂ ਜ਼ਿਆਦਾ ਬੋਲਦੇ ਆ, ਉਹਨਾਂ ਦੀ ਓਵਰਆਲ ਇਨਕਮ ਮੋਨੋਲਿੰਗੁਅਲ ਤੋਂ 10% ਜ਼ਿਆਦਾ ਹੈ।
ਅੱਛਾ, ਕਿਉਂਕਿ ਉਹਨਾਂ ਦੇ ਕੋਲ ਆਮਦਨੀ ਦੇ ਸਾਧਨ ਜ਼ਿਆਦਾ ਨੇ, ਕੀ ਇਹ ਕਾਰਨ ਹੈ ਇਸਦਾ?
ਬਿਲਕੁਲ, ਉਹਨਾਂ ਦੇ ਕੋਲ ਓਪਰਚੁਨਿਟੀ ਜ਼ਿਆਦਾ ਹੈ ਔਰ ਉਹ ਦੋਨੋਂ ਭਾਸ਼ਾ 'ਚ ਕੰਮ ਕਰ ਸਕਦੇ ਹੈ। ਤੁਸੀਂ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਦੇਖੋ, ਇੰਟਰਨੈਟ ਤੇ ਬੈਠ ਕੇ ਕਿੰਨੀ ਇਹ ਕੰਮ ਕਰ ਸਕਦੇ ਹੋ, ਤੁਸੀਂ ਇੰਟਰਪ੍ਰੇਟਰ ਦਾ ਕੰਮ ਕਰ ਸਕਦੇ ਹੋ ਤੁਹਾਨੂੰ ਅਗਰ ਦੂਜੀ ਲੈਂਗੁਏਜ ਆਉਂਦੀ ਹੈ। ਦੂਜੀ ਲੈਂਗੁਏਜ ਦੇ ਵਿੱਚ ਦੂਜੀ ਕੰਟਰੀ ਦੇ ਵਿੱਚ ਆਨਲਾਈਨ ਜੋਬ ਨਿਕਲਿਆ, ਤੁਸੀਂ ਉਹਨੂੰ ਵੀ ਅਪਲਾਈ ਕਰ ਸਕਦੇ ਹੋ ਇਫ ਯੂ ਨੋ ਅਨਦਰ ਲੈਂਗੁਏਜ।
ਜੀ ਬਿਲਕੁਲ। ਅੱਛਾ ਡਾਕਟਰ ਸਾਹਿਬ, ਵੈਸੇ ਆਮ ਤੌਰ ਤੇ ਜਿਹੜੀਆਂ ਮਾਈਗ੍ਰੈਂਟਸ ਦੀਆਂ ਗੱਲਾਂ ਬਾਤਾਂ ਹੁੰਦੀਆਂ ਪ੍ਰਵਾਸੀਆਂ ਦੀਆਂ, ਉਹਨਾਂ 'ਚ ਇਹ ਬੜਾ ਸੁਣਨ 'ਚ ਆਉਂਦਾ ਹੈ ਕਿ ਜੀ ਬੱਚੇ ਜਿਹੜੇ ਆਸਟ੍ਰੇਲੀਆ ਵਰਗੇ ਅੰਗਰੇਜ਼ੀ ਭਾਸ਼ੀ ਮੁਲਕ 'ਚ ਰਹਿੰਦੇ ਨੇ, ਉਹਨਾਂ ਨੂੰ ਆਪਣੇ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਿੱਥੋਂ ਦੇ ਵੀ ਆਏ ਨੇ ਆਪਣੇ ਨਾਨਕੇ ਦਾਦਕੇ ਪਰਿਵਾਰਾਂ ਦੇ ਵਿੱਚ ਗੱਲਬਾਤ ਕਰਨ 'ਚ ਦਿੱਕਤ ਆਉਂਦੀ, ਕਿਉਂਕਿ ਉਹ ਪੰਜਾਬੀ, ਹਿੰਦੀ ਜਾਂ ਕੋਈ ਹੋਰ ਭਾਸ਼ਾ ਜਿਹੜੀ ਹੈ ਉਹ ਚੰਗੀ ਤਰ੍ਹਾਂ ਨਹੀਂ ਬੋਲ ਪਾਉਂਦੇ, ਤੇ ਉਧਰ ਜਿਹੜੇ ਉਹਨਾਂ ਦੇ ਨਾਨਾ ਨਾਨੀ ਦਾਦਾ ਦਾਦੀ, ਉਹਨਾਂ ਦੀ ਅੰਗਰੇਜ਼ੀ ਕਈ ਵਾਰ ਇੰਨੀ ਚੰਗੀ ਨਹੀਂ ਹੁੰਦੀ ਜਿੰਨੀ ਇੱਥੋਂ ਦੇ ਬੱਚਿਆਂ ਦੀ ਹੁੰਦੀ ਹੈ। ਸੋ ਉਹਨਾਂ ਦੀ ਜਿਹੜਾ ਉਹਨਾਂ ਦਾ ਆਪਸੀ ਰਿਸ਼ਤਾ ਜਿਹੜਾ ਉਹ ਬੜਾ ਇੱਕ ਇਸ਼ਾਰਿਆਂ ਦੀ ਜ਼ਬਾਨ ਵਾਲਾ ਹੋ ਜਾਂਦਾ, ਸਾਈਨ ਲੈਂਗੁਏਜ ਵਾਲਾ, ਜਾਂ ਇੱਕ ਅੰਡਰਸਟੈਂਡਿੰਗ ਦੇ ਉੱਤੇ ਮੁਨਸਰ ਹੁੰਦਾ ਹੈ, ਸਮਝਣ ਦੇ ਉੱਤੇ ਕਿ ਵੀ ਅੱਛਾ ਇਹ ਸ਼ਾਇਦ ਇਹ ਕਹਿ ਰਿਹਾ, ਦਾਦਾ ਜੀ ਇਹ ਕਹਿ ਰਹੇ ਨੇ, ਬੱਚਾ ਇਹ ਕਹਿ ਰਿਹਾ। ਸੋ ਇਸ ਚੀਜ਼ ਦੇ ਹਵਾਲੇ ਨਾਲ ਮੈਨੂੰ ਇਹ ਦੱਸਣਾ, ਪਲੀਜ਼ ਮੈਂ ਤੁਹਾਡੇ ਤੋਂ ਦਰਖਾਸਤ ਕਰ ਰਹੀ ਹਾਂ ਕਿ ਤੁਸੀਂ ਸਾਨੂੰ ਸਮਝਾਓ ਕਿ ਜੇ ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਹੁਣ ਤੱਕ ਅੰਗਰੇਜ਼ੀ ਹੀ ਬੋਲਣ ਦੀ ਆਦਤ ਪਾ ਚੁੱਕੇ ਨੇ ਤੇ ਇਹ ਇੰਟਰਵਿਊ ਸੁਣਨ ਤੋਂ ਬਾਅਦ ਉਹਨਾਂ ਦਾ ਮਨ ਬਦਲ ਜਾਵੇ, ਤੇ ਕੀ ਇਸ ਫੈਸਲੇ ਨੂੰ ਲੈਣ ਵਿੱਚ ਹੁਣ ਦੇਰ ਹੋ ਚੁੱਕੀ ਹੈ? ਮਤਲਬ ਕਿੰਨੀ ਕੁ ਜਲਦੀ ਇਹ ਆਦਤ ਬੱਚਿਆਂ ਨੂੰ ਪਾਈ ਜਾ ਸਕਦੀ ਹੈ, ਉਹਦੀ ਕੀ ਸਹੀ ਉਮਰ ਹੈ ਬਦਲਣ ਦੀ?
ਦੇਖੀਏ ਜੀ, ਬਹੁਤ ਹੀ ਚੰਗਾ ਤੇ ਪ੍ਰੈਕਟੀਕਲ ਕੁਐਸਚਨ ਤੁਸੀਂ ਪੁੱਛਿਆ ਹੈ, ਕਿਉਂਕਿ ਇਹ ਲੈਂਗੁਏਜ ਜਿਹੜੀ ਹੈ, ਭਾਸ਼ਾ ਜਿਹੜੀ ਹੈ, ਉਹ ਇੱਕ ਸਾਡੀ ਬਾਡੀ ਨੂੰ, ਬਾਡੀ ਦੀ ਇਮੋਸ਼ਨਸ ਨੂੰ, ਸਾਡੇ ਰਿਸ਼ਤੇਦਾਰੀਆਂ ਨੂੰ, ਇੱਕ ਦੂਜੇ ਨੂੰ ਐਕਸਪ੍ਰੈਸ ਕਰਨ ਦਾ ਇੱਕ ਤਰੀਕਾ ਹੈ।
ਜੀ ਬਿਲਕੁਲ।
ਤਾਂ ਅਗਰ ਆਪਾਂ ਉਹ ਭਾਸ਼ਾ ਬੋਲ ਸਕਦੇ ਹਾਂ ਤੇ ਸਾਡੇ ਪਿੱਛੇ ਸਾਡੀ ਰੂਟਸ ਨਾਲ, ਸਾਡੀ ਜੜ੍ਹਾਂ ਨਾਲ ਸਾਡਾ ਕਨੈਕਸ਼ਨ ਬਣਿਆ ਰਹੂਗਾ, ਸਾਡੇ ਦਾਦਾ ਦਾਦੀ ਨਾਨਾ ਨਾਨੀ ਨਾਲ, ਉਹਨਾਂ ਨੂੰ ਜੋ ਪਿਆਰ ਆਉਂਦਾ ਹੈ, ਜੋ ਜੋ ਉਹਨਾਂ ਦੇ ਨਾਲ ਅਸੀਂ ਆਪਣੀ ਲੈਂਗੁਏਜ ਐਕਸਪ੍ਰੈਸ ਕਰ ਸਕਦੇ ਹਾਂ, ਉਹ ਕੋਈ ਹੋਰ ਲੈਂਗੁਏਜ ਐਕਸਪ੍ਰੈਸ ਨਹੀਂ ਕਰ ਸਕਦੇ। ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਖਾਸ ਕਰਕੇ ਆਪਣੇ ਸਬ ਕੰਟੀਨੈਂਟ ਵਾਲੇ ਬੰਦਿਆਂ ਨੂੰ ਮੈਂ ਬੋਲਦਾ ਕਿ ਬੱਚੇ ਨੂੰ ਲੈਂਗੁਏਜ ਸਿਖਾਓ ਜਿੰਨੀ ਜਲਦੀ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਬੱਚਾ 1 ਸਾਲ ਦਾ ਬੋਲਣਾ ਸ਼ੁਰੂ ਕਰਦਾ ਹੈ ਮੰਮੀ ਪਾਪਾ ਸਿੰਗਲ ਸਿੰਗਲ ਵਰਡ, 2 ਸਾਲ 'ਚ ਬੱਚਾ ਅਰਾਊਂਡ 2 ਵਰਡ ਨੂੰ ਜੋੜਨਾ ਸ਼ੁਰੂ ਕਰਦਾ ਤਾਂ ਮੰਮੀ ਕਮ, ਨੀਡ ਵਾਟਰ, ਭੁੱਖ ਲੱਗੀ, ਪਾਣੀ ਦਿਓ, ਦੈਟ ਇਜ਼ ਦਾ ਟਾਈਮ ਜਦੋਂ ਆਈਡੀਲੀ ਬੱਚੇ ਨੂੰ ਆਪਣੀ ਜੋ ਮਾਤਰ ਭਾਸ਼ਾ ਹੈ, ਜੋ ਮਦਰ ਟੰਗ ਜਿਹਨੂੰ ਆਪਾਂ
ਮਾਂ ਬੋਲੀ ਹੈ ਜਿਹੜੀ, ਹਾਂ
ਬਿਲਕੁਲ, ਉਹ ਇੰਟਰੋਡਿਊਸ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ
ਪਹਿਲੇ ਸਾਲ ਦੇ ਵਿੱਚ, ਮਾਂ ਬੋਲੀ ਸਿਖਾਣੀ ਸ਼ੁਰੂ ਕਰਨੀ ਚਾਹੀਦੀ ਹੈ, ਇਹ ਤੁਸੀਂ ਕਹਿ ਰਹੇ ਹੋ?
ਬਿਲਕੁਲ, ਐਬਸੋਲੂਟਲੀ, ਜਿੰਨੀ ਜਲਦੀ ਹੋਏਗੀ ਉਹਨਾਂ ਉਹਨੂੰ ਬੱਚੇ ਨੂੰ ਫਾਇਦਾ ਹੈ, ਉਹਨਾਂ ਬੱਚੇ ਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਜੋ ਜੋ ਰੀਅਲ ਐਕਸੈਂਟ ਆਊਗਾ ਤੇ ਜੋ ਖਾਸ ਪੰਜਾਬੀ ਐਕਸੈਂਟ ਆਊਗਾ ਜਾਂ ਹਿੰਦੀ ਐਕਸੈਂਟ ਆਊਗਾ, ਉਹ ਆਊਗਾ, ਉਹ ਟੁੱਟੀ ਫੁੱਟੀ ਵਾਲਾ ਨਹੀਂ ਆਊਗਾ।
ਠੀਕ,
ਦੈਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਬਟ ਜੋ ਤੁਸੀਂ ਗੱਲ ਕੀਤੀ ਹੈ ਕਿ ਜੋ ਉਹਨਾਂ ਦਾ ਵਕਤ ਨਿਕਲ ਗਿਆ ਹੁਣ 5ਵੀਂ ਚ ਹੈ, 6ਵੀਂ ਚ ਸਾਲ ਜਾਂ ਸਕੂਲ ਚ ਹੈ, ਕਲਾਸ ਚ ਹੈ, ਇਟਸ ਨੈਵਰ ਟੂ ਲੇਟ। ਕਿਸੇ ਵੀ ਏਜ ਚ ਮੈਂ ਪੰਜਾਬੀ, ਚਲੋ ਠੀਕ ਹੈ, ਮੈਂ ਆਪਣਾ ਐਗਜ਼ਾਮਪਲ ਅਗਰ ਦੱਸਾਂ ਕਿ ਪੰਜਾਬੀ ਮੈਂ ਸਿੱਖੀ ਸੀ ਫਰੋਮ ਦਾ ਬਰਥ, ਆਈ ਬੋਰਨ ਇਨ ਮੋਗਾ, ਤਾਂ ਮੈਂ ਉੱਥੇ ਪੈਦਾ ਹੋਇਆ ਤੇ ਮੈਨੇ ਪੰਜਾਬੀ ਆਪਣੇ ਘਰ ਚ ਬੋਲਣੀ ਸਿੱਖੀ ਸਾਰੇ ਪੜੋਸੀਆਂ ਦੇ ਨਾਲ, ਦੋਸਤਾਂ ਦੇ ਨਾਲ। ਫਿਰ ਆਪਾਂ ਗਏ ਯੂਪੀ ਚ, ਗਏ ਹਿੰਦੀ ਸਿੱਖੀ, ਲਖਨਊ ਚ ਮੈਂ ਗਿਆ ਉਰਦੂ ਸਿੱਖੀ, ਮੈਂ ਸਾਊਦੀ ਅਰੇਬੀਆ ਚ ਕੰਮ ਕੀਤਾ ਉੱਥੇ ਮੈਂ ਅਰਬੀ ਸਿੱਖੀ। ਮਤਲਬ ਕਿ 20-30-40 ਸਾਲ ਕੋਈ ਵੀ ਉਮਰ ਦੇ ਵਿੱਚ ਕੋਈ ਵੀ ਲੈਂਗੁਏਜ ਸਿੱਖਣਾ ਮੁਸ਼ਕਿਲ ਨਹੀਂ ਹੈ, ਪਰ ਉਹਦੇ ਲਈ ਸਾਨੂੰ ਐਕਸਟਰਾ ਕੰਮ ਕਰਨਾ ਪਊਗਾ, ਐਕਸਟਰਾ ਐਫਰਟਸ ਕਰਨਾ ਪਊਗਾ। ਫਿਰ ਵੀ 20 ਸਾਲ ਦੀ ਬਜਾਏ 5 ਸਾਲ 6 ਸਾਲ 8 ਸਾਲ 10 ਸਾਲ ਦੇ ਬੱਚੇ ਨੂੰ ਲੈਂਗੁਏਜ ਸਿੱਖਣਾ ਸਾਡੇ ਤੋਂ ਬਹੁਤ ਜ਼ਿਆਦਾ ਆਸਾਨ ਹੈ ਅਡਲਟ ਤੋਂ। ਤਾਂ ਜਨਰਲੀ ਮੈਂ ਇਹ ਕਹਿੰਦਾ ਕਿ ਤੁਸੀਂ ਜਦੋਂ ਵੀ ਬੱਚੇ ਨੂੰ ਸੈਕਿੰਡ ਲੈਂਗੁਏਜ ਸਿਖਾਉਣੀ ਹੈ ਉਹਦੇ ਘਰ ਦੇ ਵਿੱਚ ਸ਼ੁਰੂ ਕਰੋ। ਪਹਿਲੀ ਚੀਜ਼ ਇੰਟਰੋਡਿਊਸ ਕਰੋ ਘਰ ਦਾ ਕਲਚਰ, ਜਿਵੇਂ ਆਪਣਾ ਇੰਡੀਅਨ ਕਲਚਰ, ਪੰਜਾਬੀ ਕਲਚਰ, ਪੰਜਾਬੀ ਕਲਚਰ ਦੇ ਨਾਲ ਰਿਲੇਟਿਡ ਚੀਜ਼ਾਂ, ਕੋਈ ਕੱਪੜੇ ਪਹਿਨੇ ਆਪਣੇ ਪੰਜਾਬੀ ਜਾਂ ਇੰਡੀਅਨ ਕਲਚਰ ਨਾਲ, ਉਹਦੀ ਚੀਜ਼ ਉਹਨੂੰ ਦੱਸਣਾ ਬੱਚੇ ਨੂੰ ਆਪਣੀ ਲੈਂਗੁਏਜ 'ਚ, ਇਹਦਾ ਕੀ ਮਤਲਬ ਹੈ, ਕੀ ਮਹੱਤਵ ਹੈ। ਆਪਾਂ ਦੀਵਾਲੀ ਮਨਾਉਂਦੇ ਹਾਂ, ਗੁਰੂ ਨਾਨਕ ਦਾ ਜਨਮ ਦਿਨ ਮਨਾਉਂਦੇ ਹਾਂ, ਉਹ ਕਿਉਂ ਮਨਾਉਂਦੇ ਹਾਂ? ਸਿੰਪਲ ਜੀ, ਉਹਦੀ ਵੀਡੀਓ ਦਿਖਾਓ, ਉਹਦੀ ਫੋਟੋ ਦਿਖਾਓ, ਉਹਦੇ ਨਾਲ ਉਹਨੂੰ ਦੱਸੋ। ਅੱਜ ਕੱਲ੍ਹ ਬਾਲੀਵੁੱਡ ਬਹੁਤ ਵੱਡੀ ਇੱਕ ਤਰ੍ਹਾਂ ਦੇ ਮੈਸੇਜ ਦੇਣ ਦੀ, ਆਪਣਾ ਲੈਂਗੁਏਜ ਦਾ ਮੈਸੇਜ ਮਿਲਦਾ ਉੱਥੋਂ, ਕਿ ਹਿੰਦੀ ਗਾਣੇ, ਪੰਜਾਬੀ ਗਾਣੇ। ਸਿੰਪਲ ਇਹ ਨਹੀਂ ਕਿ ਬੱਚੇ ਨੂੰ, ਮੇਰਾ ਕਹਿਣ ਦਾ ਮਤਲਬ ਕਿ ਉਹਨੂੰ ਅਡਿਕਟਿਡ ਬਣਾਓ, ਬਟ ਐਜ਼ ਏ ਮੈਸੇਜ ਜਾਣ ਦੀ, ਬੱਚੇ ਨੂੰ ਨਾਲ ਨਾਲ ਉਹਦਾ ਐਂਟਰਟੇਨਮੈਂਟ ਵੀ ਹੋ ਰਿਹਾ ਹੈ, ਨਾਲ ਉਹਨੂੰ ਭਾਸ਼ਾ ਦੀ, ਹਿੰਦੀ ਦਾ, ਪੰਜਾਬੀ ਦਾ ਐਕਸਪੋਜ਼ਰ ਵੀ ਹੋ ਰਿਹਾ।
ਡਾਕਟਰ ਸਾਹਿਬ, ਐਸੇ ਬੜੇ ਪਰਿਵਾਰ ਨੇ ਆਸਟ੍ਰੇਲੀਆ 'ਚ ਜਿਹੜੇ ਤੁਹਾਡੀ ਇਹ ਵਾਲੀ ਸਲਾਹ ਕਿ ਬੱਚਿਆਂ ਨੂੰ ਹਿੰਦੀ ਪੰਜਾਬੀ ਫਿਲਮਾਂ ਦਿਖਾਓ, ਗਾਣੇ ਵਿਖਾਓ, ਉਹ ਤੇ ਕਰ ਦਿੰਦੇ ਨੇ, ਲੇਕਿਨ ਉਸ ਤੋਂ ਅੱਗੇ ਨਹੀਂ ਜਾਂਦੇ। ਉਹਨਾਂ ਦੇ ਬੱਚਿਆਂ ਨੂੰ ਗਾਣੇ ਆਉਂਦੇ ਹੁੰਦੇ ਨੇ, ਲੇਕਿਨ ਉਹਨਾਂ ਨੂੰ ਉਹ ਗਾਣੇ ਠੀਕ ਤਰ੍ਹਾਂ ਗਾਣੇ ਨਹੀਂ ਆਉਂਦੇ, ਜਾਂ ਉਹ ਜ਼ਬਾਨ ਬੋਲਣੀ ਨਹੀਂ ਆਉਂਦੀ। ਮਤਲਬ ਉਹ ਹਿੰਦੀ ਪੰਜਾਬੀ ਦੇ ਮਿਊਜ਼ਿਕ ਦੇ ਉੱਤੇ ਨੱਚ ਲੈਂਦੇ ਨੇ। ਲੇਕਿਨ ਮੈਂ ਇੱਕ ਇਹਦੇ ਨਾਲ ਜੁੜਿਆ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਕਿ ਭਾਰਤ ਵਿੱਚ ਵੀ ਤਾਂ ਜੇ ਤੁਸੀਂ ਯਾਦ ਕਰੋ ਤੇ ਅਸੀਂ ਤਕਰੀਬਨ ਸਾਰਿਆਂ ਨੇ ਦੋ ਤਿੰਨ ਭਾਸ਼ਾਵਾਂ ਸਿੱਖੀਆਂ ਹੀ ਸਨ। ਇੱਕ ਸਾਡੀ ਮਾਤ ਭਾਸ਼ਾ, ਇੱਕ ਅੰਗਰੇਜ਼ੀ ਤੇ ਇੱਕ ਹਿੰਦੀ, ਆਮ ਤੌਰ ਤੇ ਉੱਤਰੀ ਭਾਰਤ ਦੇ ਹਰ ਸਕੂਲ ਦੇ ਵਿੱਚ 8ਵੀਂ ਤੱਕ ਕੰਪਲਸਰੀ ਸਬਜੈਕਟ, ਲਾਜ਼ਮੀ ਵਿਸ਼ਾ ਜ਼ਰੂਰ ਹੁੰਦਾ ਸਕੂਲਾਂ ਦੇ ਵਿੱਚ। ਇੱਥੇ ਅਸੀਂ ਜਦ ਆ ਜਾਂਦੇ ਹਾਂ, ਸਾਡੇ ਬੱਚੇ ਇੱਥੇ ਹੁੰਦੇ ਨੇ, ਉਹ ਫਿਰ ਫ੍ਰੈਂਚ, ਇਟਾਲੀਅਨ, ਜਰਮਨ, ਇਹ ਵਾਲੀਆਂ ਲੈਂਗੁਏਜ, ਮੈਂਡਰਿਨ, ਇਹ ਵਾਲੀਆਂ ਭਾਸ਼ਾਵਾਂ ਇੱਥੇ ਸਿੱਖਣੀਆਂ ਸ਼ੁਰੂ ਕਰਦੇ, ਲੇਕਿਨ ਹਿੰਦੀ ਪੰਜਾਬੀ ਨੂੰ ਪਿੱਛੇ ਛੱਡ ਦਿੰਦੇ ਨੇ। ਇਹਦਾ ਕੁਝ ਦੱਸਣਾ ਚਾਹੋਗੇ ਕੀ ਹੈ, ਕੋਈ ਸਾਡੇ ਵਿੱਚ ਇੱਕ ਸ਼ਾਨ, ਇੱਕ ਟੌਰ ਦਾ ਮੌਜੂ ਹੈਗਾ ਕਿ ਮਤਲਬ ਅਸੀਂ ਥੋੜਾ ਇਹਦੇ ਵਿੱਚ ਇੱਕ ਥੋੜੀ ਜਿਹੀ ਦੁਨੀਆ ਦੇ ਸਾਹਮਣੇ ਕਹਿ ਲਓ ਕੀ ਅਸੀਂ, ਮੈਂ ਇੱਕ ਬੜਾ ਕੌੜਾ ਸਵਾਲ ਪੁੱਛ ਰਹੀ ਹਾਂ, ਕੀ ਅਸੀਂ ਦਿਖਾਵੇਬਾਜ਼ੀ ਦੇ ਚੱਕਰਾਂ 'ਚ ਪੈ ਕੇ ਆਪਣੀ ਮਾਤ ਭਾਸ਼ਾ ਨੂੰ ਪਿੱਛੇ ਛੱਡ ਦਿੰਦੇ ਹਾਂ?
ਨਹੀਂ, ਦੇਖੀਏ, ਦਿਖਾਵੇਬਾਜ਼ੀ ਕਾਰਨ ਹੋ ਸਕਦਾ ਹੈ, ਬਟ ਮੈਨੂੰ ਨਹੀਂ ਲੱਗਦਾ ਕਿ ਇਹ ਮੇਨ ਕਾਰਨ ਹੈ।
ਅੱਛਾ,
ਠੀਕ ਹੈ ਜੀ, ਕਿਉਂਕਿ ਮੇਨ ਕਾਰਨ ਮੇਰੇ ਹਿਸਾਬ 'ਚ ਲੱਗਦਾ ਹੈ ਬੱਚੇ ਨੂੰ ਅਪਰਚੁਨਿਟੀ ਦੇਣ ਦਾ, ਕਿਉਂਕਿ ਅਭੀ ਤੱਕ ਵੀ ਅਗਰ ਦੇਖੋ ਤਾਂ ਹਿੰਦੀ ਜਾਂ ਪੰਜਾਬੀ ਲੈਂਗੁਏਜ ਜੋ ਹੈ ਸਕੂਲ ਦੇ ਵਿੱਚ, ਸਾਰੇ ਸਕੂਲਾਂ 'ਚ ਨਹੀਂ, ਅਭੀ ਉਹ ਵੀ ਅਭੀ ਸ਼ੁਰੂ ਹੋਈ ਹੈ ਪਿਛਲੇ ਇੱਕ ਦੋ ਸਾਲਾਂ ਤੋਂ, ਚਾਰ ਪੰਜ ਸਾਲਾਂ 'ਚੋਂ ਕਿਤੇ ਹਿੰਦੀ ਐਜ਼ ਏ ਵੀ ਸੀ ਸਬਜੈਕਟ ਸ਼ੁਰੂ ਹੋਇਆ। ਪਹਿਲੇ ਹਿੰਦੀ ਵੀ ਸੀ ਸਬਜੈਕਟ, ਕਿਆ ਹਿੰਦੀ ਪੜ੍ਹਾਈ ਵੀ ਕਿਤੇ ਕਿਤੇ ਜਾਂਦੀ ਸੀਗੀ। ਪਿਛਲੇ 10 ਸਾਲਾਂ ਦੇ ਵਿੱਚ ਹੀ ਸਾਰਾ ਜੋ ਪ੍ਰੋਗਰੈਸ ਹੋਈ ਹੈ, ਕਿਉਂਕਿ ਸਾਡੇ ਭੈਣ ਭਰਾ ਇੱਥੇ ਜ਼ਿਆਦਾ ਆਉਣ ਲੱਗ ਪਏ ਹੈ, ਤਾਂ ਹੌਲੀ ਹੌਲੀ ਉਹਦਾ ਐਕਸਪੋਜ਼ਰ ਹੋ ਰਿਹਾ। ਤਾਂ ਪਹਿਲੀ ਚੀਜ਼ ਤਾਂ ਅਪਰਚੁਨਿਟੀ ਨਹੀਂ ਸੀ ਕਿ ਇੱਕ ਐਕਸਟਰਾ ਸਬਜੈਕਟ ਲੈਣ ਦੀ। ਮੈਂਡਰਿਨ ਲੋਕ ਸਾਲਾਂ ਤੋਂ ਪੜ੍ਹਾ ਰਹੇ ਹੈ, ਫ੍ਰੈਂਚ ਸਾਲਾਂ ਤੋਂ ਪੜ੍ਹਾ ਰਹੇ ਹੈ, ਹਰ ਸਕੂਲ ਦੇ ਵਿੱਚ ਕਿਸੇ 'ਚ ਮੈਂਡਰਿਨ ਹੈ, ਕਿਸੇ 'ਚ ਇੰਡੋਨੇਸ਼ੀਅਨ ਹੈ, ਕਿਸੇ 'ਚ ਫ੍ਰੈਂਚ ਹੈ ਐਜ਼ ਏ ਸਬਜੈਕਟ। ਤਾਂ ਉਹ ਅਪਰਚੁਨਿਟੀ ਹੈ। ਜਿਵੇਂ ਮੈਂ ਤੁਹਾਨੂੰ ਵੀ ਸੀ ਦੀ ਗੱਲ ਕਰਾਂ, ਕਿਉਂਕਿ ਮੇਰੀ ਡਾਟਰ ਅਭੀ 2 ਸਾਲ ਪਹਿਲੇ ਵੀ ਸੀ 'ਚ ਹੋ ਕੇ ਗਈ ਹੈ, ਤੇ ਲੈਂਗੁਏਜ ਦੀ ਗੱਲ ਆਈ ਤਾਂ ਵੀ ਜਦੋਂ ਹਿੰਦੀ ਦੀ ਗੱਲ ਆਈ ਤੇ ਹਿੰਦੀ ਇਟਸ ਟੂ ਡਿਫੀਕਲਟ, ਕਹਿੰਦੀ ਕਿ ਮੈਂ ਹਿੰਦੀ ਨਹੀਂ ਲੈ ਸਕਦੀ, ਹਿੰਦੀ ਇਜ਼ ਟੂ ਡਿਫੀਕਲਟ। ਕਿਉਂਕਿ ਜਦੋਂ ਵੀ ਸੀ ਤੱਕ ਆਉਂਦੀ ਉਹ ਲਿਟਰਲ ਹਿੰਦੀ ਹੋ ਜਾਂਦੀ ਹੈ, ਯੂ ਰੀਅਲੀ ਨੀਡ ਅ ਗੁੱਡ ਕਮਾਂਡ ਆਫ ਦੈਟ। ਤਾਂ ਉਹਨੂੰ ਛੱਡਣਾ ਪਿਆ ਉਹਨੇ, ਕਿ ਉਹ ਨਹੀਂ ਸਿੱਖਣਾ ਤਾਂ ਕੋਈ ਵੀ ਲੈਂਗੁਏਜ ਨਹੀਂ ਲਈ। ਬਟ ਸਮ ਪੀਪਲ ਟੇਕ ਫ੍ਰੈਂਚ
ਜੀ,
ਅਗਰ ਉਹੀ ਉਹ ਹਿੰਦੀ ਫਸਟ ਈਅਰ ਤੋਂ ਜਾਂ ਪ੍ਰੈਪ ਤੋਂ ਪੜ੍ਹਦੀ ਉੱਤੇ ਦੰਗ ਦੀ, ਤਾਂ ਵੀ ਸੀ 'ਚ ਉਹ ਡੈਫੀਨੇਟਲੀ ਹਿੰਦੀ ਲੈਂਦੀ।
ਜੀ ਜੀ ਜੀ,
ਤਾਂ ਪਹਿਲੀ ਚੀਜ਼ ਜੋ ਸਾਡੇ ਮੇਰੇ ਦਿਮਾਗ 'ਚ ਆਉਂਦੀ ਹੈ, ਯੈਸ, ਬੱਚੇ ਨੂੰ ਆਪਾਂ ਅਪਰਚੁਨਿਟੀ ਨਹੀਂ ਦਿੱਤੀ। ਦੈਟ ਇਜ਼ ਅ ਮੇਨ ਰੀਜ਼ਨ, ਕਿਉਂਕਿ ਆਪਾਂ ਦੂਜੀ ਦੇਸ਼ 'ਚ ਆਏ ਹੋਏ ਹਾਂ ਜਿਹਦੇ ਵਿੱਚ ਹਿੰਦੀ ਜਾਂ ਪੰਜਾਬੀ ਜਾਂ ਆਪਣੀ ਮਾਤਰ ਭਾਸ਼ਾ ਦੇ ਵਿੱਚ ਇੰਨੀ ਅਪਰਚੁਨਿਟੀ ਨਹੀਂ ਹੈ, ਔਰ ਜਦ ਅਪਰਚੁਨਿਟੀ ਨਹੀਂ ਮਿਲਦੀ ਹੈ ਦੈਨ ਬੱਚੇ ਨੂੰ ਉਹ 'ਚ ਸਿੱਖਣ 'ਚ ਦਿੱਕਤ ਆਉਂਦੀ ਹੈ। ਦੂਸਰੀ ਚੀਜ਼ ਜੋ ਹੁੰਦੀ ਹੈ ਕਿ ਅਗਰ ਤੁਸੀਂ ਬੱਚੇ ਦੇ ਹਿਸਾਬ ਨਾਲ ਸੋਚੀਏ ਤਾਂ ਬੱਚੇ ਜੋ ਹੈ ਨਾ, ਦੇਖੀਏ ਸਾਡੇ ਬੱਚੇ, ਟੂ ਬੀ ਓਨੈਸਟ, ਆਪਣੇ ਸਬ ਕੌਂਟੀਨੈਂਟ ਦੇ ਆਰ ਬੀਂਗ ਸੈਂਡਵਿਚ ਬਿਟਵੀਨ ਟੂ ਕਲਚਰ
ਜੀ,
ਇੰਡੀਅਨ ਤੇ ਵੈਸਟਰਨਾਈਜ ਕਲਚਰ ਦੇ ਵਿੱਚ। ਘਰ ਦੇ ਜਦੋਂ ਆਪਾਂ ਆਉਂਦੇ ਹਾਂ, ਵੀ ਡਰਾ ਦਮ ਬੈਕ, ਪਿੱਛੇ ਖਿੱਚਦੇ ਆਪਾਂ ਉਹਨਾਂ ਨੂੰ, ਔਰ ਨਹੀਂ ਨਹੀਂ ਤੂੰ ਇੰਡੀਅਨ ਹੈ, ਤੂੰ ਇਹ ਨਹੀਂ ਕਰ ਸਕਦਾ, ਤੂੰ ਇਹਦੇ ਨਾਲ ਨਹੀਂ ਬੋਲ ਸਕਦਾ, ਤੂੰ ਇਹ ਨਹੀਂ ਕਰ ਸਕਦਾ, ਤੂੰ, ਪਰ ਉਹਨਾਂ ਨੇ ਰਹਿਣਾ ਇਸ ਸੋਸਾਇਟੀ 'ਚ ਹੈ। ਉਹ ਸਕੂਲ ਉਹ ਸਾਰਾ ਜਿੱਥੇ ਜਾਂਦੇ ਆ ਜਿੱਥੇ 90% ਨਾਲ ਸਾਡੇ ਗੋਰੇ ਹੈ, ਵਾਈਟ ਹੈ, ਤੇ ਆਪਾਂ 5-10% ਉੱਥੇ ਹਾਂ, ਤਾਂ ਉਹਨਾਂ ਨੂੰ ਦੇ ਆਲਰੇਡੀ ਗੋਇੰਗ ਥਰੂ ਏ ਲੋਟ ਆਫ ਸਾਈਕੋਲੋਜੀਕਲ ਸਟੇਜ ਆਫ ਲੁਕਿੰਗ ਡਿਫਰੈਂਟ ਦੈਨ ਅਦਰ, ਠੀਕ ਹੈ, ਬਾਏ ਲੁੱਕ, ਬਾਏ ਐਕਸੈਂਟ, ਬਾਏ ਦੇ ਫੂਡ, ਬਾਏ ਦੇ ਕਲਚਰ, ਦੇ ਫੀਲ ਲਿਟਲ ਬਟ ਡਿਫਰੈਂਟ। ਉਹ ਭਾਸ਼ਾ, ਦੂਜੀ ਭਾਸ਼ਾ ਬੋਲ ਕਰਕੇ ਉਹ ਆਪਣੇ ਆਪ ਨੂੰ ਹੋਰ ਡਿਫਰੈਂਟ ਨਹੀਂ ਦੇਖਣਾ ਚਾਹੁੰਦੇ।
अच्छा
ठीक है, दैट इज द
ठीक
डिफरेंट, दैट इज फ्रॉम चाइल्ड परस्पेक्टिव आई थिंक। अगर आप बच्चे दी चाइल्ड दी साइकोलॉजी नहीं समझिए कि कोई भी बच्चा खास करके अपने बाकी फ्रेंड तो डिफरेंट नहीं देखना चाहता, वो दे डेवलपमेंट लिए वो ठीक नहीं है, वो चाहता कि मैं इस ग्रुप का इस द पार्ट हुआ, इस डे टू डे एक्टिविटी का पार्ट हुआ हर तरफ।
ठीक है ठीक
तो
है
उसकी वजह से बच्चे दे विच एक अपना आपको डिफरेंट ना देखने लई वो अपने आप में विड्रॉ करता है। तो मेन ये दो फैक्टर है मेरी तरफों जो मैं सोचता है। बाकी तीसरा फैक्टर जो तुसी कह रहे हैं कि यस कुछ पेरेंट हैं, बट आई विल से वेरी नेग्लिजिबल पेरेंट हैं जिन्होंने दिखावेबाजी की वजह से नहीं करते, नहीं नहीं सानू पंजाबी नहीं बोलनी। आई थिंक दैट्स अ वेरी स्मॉल फ्रैक्शन, वेरी स्मॉल फ्रैक्शन।
अच्छा डॉक्टर साहब, अखीरला सवाल पूछना बड़ा जरूरी कि दो भाषावां या दो तो ज्यादा भाषावां बोलने वाले बच्चे जे साधारण बच्चियां नालों मानसिक तौर ते वक्रे होन, जिवें कि जे उन्हां नूं ऑटिज्म या डिसलेक्सिया वर्गियां डेवलपमेंटल डिसेबिलिटी यानी विकासात्मक असमर्थता होवे, ते उन्हां लई तुहाडा की सुझाव है कि उन्हां नूं अंग्रेजी सिर्फ जाननी जरूरी है कि होर भाषावां सीखण नाल उन्हां दी मानसिक स्थिति बेहतर होण दे आसार होंगे?
बिल्कुल जी, देखिए एक तो अगर आप लिटरेचर के हिसाब में जाइए, रिसर्च के हिसाब में जाइए, रिसर्च ये कहती है कि ऑटिज्म वाले बच्चे, बिहेवियर वाले बच्चे, डिसलेक्सिया लर्निंग डिफिकल्टी वाले बच्चों के बीच कोई डिफरेंस नहीं है उन्हों की लैंग्वेज सीखने, चाहे वो एक भाषा सीखन या दो भाषा सीखन, ओदे उत्ते ओदा कोई इंपैक्ट नहीं होंदा। ओदी वजह ते उस उन्हां दी होर डिले नहीं हुंदी अगे लर्निंग, ओदी वजह तो उन्हां नूं कोई स्पीच डिले नहीं हुंदी। बट कभी प्रॉब्लम ए पेंदी है कि जिथे आंदी है कि सानू केड़ी भाषा च स्पीच थेरेपिस्ट मिलदा है। थेरेपिस्ट जो जिहड़ी मान लीजिए ऑटिज्म दे विच आपां गल करते हैं, अगर आप जिम्मे की है और साढ़े को अगर स्पीच थेरेपिस्ट इंग्लिश बोलने वाला है तो घर के आप सिर्फ पंजाबी या हिंदी च गल कर रहे हैं, वो बच्चे नूं जो शब्द सीखे उन्होंने प्रैक्टिस करने का मौका किवें मिलेगा। इतने थोड़ा जा ट्रैप पॉइंट आ जाता है कि या तो सानू उस भाषा के विच बायलिंगुअल अगर स्पीच थेरेपिस्ट भी मिल जाए, देन जिन्होंने आप बोलते हैं कि सोने ते सुहागा है, दोनों लैंग्वेज भी सीखेगा और उन्हें कोई प्रॉब्लम नहीं आएगी किसी भी वजह तो। या तो अगर साढ़े को बायलिंगुअल बंदा नहीं है तो फिर थोड़ी जी मुश्किल आ जाती है कि बायलिंगुअल करने के उन बच्चे की थोड़ा वक्त लग सकता है, उन्हें थोड़ा डिले हो सकता है, पर इवेंचुअली वो सीखूगा जरूर। जिवें अपना कई लोग बोलते हैं अरे यार ये तो बच्चा साडा वेस्टर्नाइज हो गया है, तो पूरा अंग्रेज हो गया, गल ही नहीं करता साडे नाल। सो ही विल बी मोर सेंसिटिव टू, मोर सेंसिटिव टू योर चेंजेस इन द लाइफ, मोर सेंसिटिव टू योर कल्चर ट्रेडिशन, पिछे साडे जो रूट नाल भी ज्यादा जुड़ा होगा, तुहाडे अपने ग्रैंड पेरेंट्स नाल भी वो ज्यादा रिस्पेक्ट शो करूगा क्योंकि नाउ ही कैन कम्युनिकेट। कल तुहाडी इंडिया च अगर जाने हो, तुसी छुट्टियां च जाने हैं, ही विल एंजॉय हॉलीडेज रैदर दैन फीलिंग डिसकनेक्टेड, क्योंकि अगर उन्होंने लैंग्वेज नहीं आती है वो डिसकनेक्टेड रहूगा, उन्होंने लैंग्वेज आती है तो जाके लोगों नाल गल करूगा, नया कल्चर सीखूगा, नया चीजें सीखूगा और अगली बार पूछूगा कि आप अगली बार कदों जा रहे हैं।
बहुत बहुत शुक्रिया डॉक्टर राजखिलन साढ़े नाल ये महत्वपूर्ण जानकारी साझी करने वास्ते।
थैंक यू जी, थैंक यू रिचिका जी, थैंक यू SBS पंजाबी।
तुसी इस इंटरव्यू बारे सानू हमेशा वांग अपने सुझाव ते विचार 0942-998-6363 SMS करके जां साडे फेसबुक पेज ते कमेंट करके जरूर भेजना। SBS पंजाबी लई मैं हां रुचिका तलवार।